ਸ਼੍ਰੀਕਾਲ ਜੀ, ਬੌੜੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਮੀਤ ਬਰਾੜ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਜਿਵੇਂ ਤੁਸੀਂ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ ਕਿ ਨਾਮਵਰ ਪੰਜਾਬੀ ਮਾਡਲ ਅਤੇ ਐਕਟਰਸ ਰਾਜਵਿਰਕ ਦੀ ਬਾਇਓਗ੍ਰਾਫੀ ਬਣਾਓ, ਸੋ ਤੁਹਾਡੇ ਸਾਰਿਆਂ ਦੀ ਫਰਮਾਇਸ਼ 'ਤੇ ਰਾਜਵਿਰਕ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹਾਂ। ਸੋ ਆਪਾਂ ਅੱਜ ਦੀ ਵੀਡੀਓ ਵਿੱਚ ਰਾਜਵਿਰਕ ਜੀ ਦੀ ਲਾਈਫ ਬਾਰੇ, ਉਹਨਾਂ ਦੇ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਅਤੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਬਿਨਾਂ ਇਹ ਵੀ ਗੱਲ ਕਰਾਂਗੇ ਕਿ ਉਹ ਅੱਜ ਕੱਲ੍ਹ ਕਿੱਥੇ ਆ ਅਤੇ ਉਹ ਪੰਜਾਬੀ ਗੀਤਾਂ ਵਿੱਚ ਕਿਉਂ ਘੱਟ ਨਜ਼ਰ ਆਉਂਦੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਅਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਰਾਜਵਿਰਕ ਜੀ ਦੇ ਫੈਨਸ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਸੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਰਾਜਵਿਰਕ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਰਾਜਵਿਰਕ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸੀ ਅਤੇ ਜਦੋਂ ਉਹਨਾਂ ਦੇ ਪਿਤਾ ਜੀ ਦਾ ਟ੍ਰਾਂਸਫਰ ਮੋਹਾਲੀ ਦਾ ਹੋ ਗਿਆ, ਉਸ ਤੋਂ ਬਾਅਦ ਪੂਰਾ ਪਰਿਵਾਰ ਹੀ ਮੋਹਾਲੀ ਜਾ ਕੇ ਵੱਸ ਗਿਆ। ਰਾਜ ਨੇ ਆਪਣੀ ਮੁੱਢਲੀ ਵਿੱਦਿਆ ਵੀ ਮੋਹਾਲੀ ਦੇ ਇੱਕ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਵਿੱਚ ਵੀ ਉਹ ਪੜ੍ਹੇ। ਆਪਣੇ ਸਕੂਲ ਕਾਲਜ ਸਮੇਂ ਉਹ ਅਕਸਰ ਹੀ ਕਲਚਰਲ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਸੀ। ਉਹਨਾਂ ਨੂੰ ਗਿੱਧੇ ਭੰਗੜੇ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਉਹ ਗਿੱਧੇ ਭੰਗੜੇ ਵਿੱਚ ਜ਼ਰੂਰ ਭਾਗ ਲੈਂਦੇ। ਹੌਲੀ ਹੌਲੀ ਉਹਨਾਂ ਦਾ ਐਕਟਿੰਗ ਅਤੇ ਮਾਡਲਿੰਗ ਵੱਲ ਰੁਝਾਨ ਵੱਧਦਾ ਗਿਆ। ਉਹਨਾਂ ਦੀ ਵੱਡੀ ਭੈਣ ਵੀ ਥੀਏਟਰ ਆਰਟਿਸਟ ਸੀ, ਸੋ ਉਹਨਾਂ ਨੂੰ ਦੇਖ ਕੇ ਵੀ ਰਾਜ ਨੂੰ ਐਕਟਿੰਗ ਅਤੇ ਮਾਡਲਿੰਗ ਦਾ ਸ਼ੌਂਕ ਪਿਆ। ਅਤੇ ਜਦੋਂ ਰਾਜਵਿਰਕ ਜੀ ਦੀ ਉਮਰ ਲਗਭਗ 12-13 ਸਾਲ ਸੀ, ਉਹ 6ਵੀਂ ਕਲਾਸ ਵਿੱਚ ਸੀ, ਤਾਂ ਉਹਨਾਂ ਨੂੰ ਪਹਿਲੀ ਵਾਰ ਇੱਕ ਪੰਜਾਬੀ ਗੀਤ ਵਿੱਚ ਮਾਡਲਿੰਗ ਕਰਨ ਦਾ ਮੌਕਾ ਮਿਲਿਆ। ਚਾਹੇ ਉਸ ਗੀਤ ਵਿੱਚ ਉਹਨਾਂ ਨੇ ਡਾਂਸ ਕੀਤਾ ਅਤੇ ਜੋ ਬੈਕ 'ਤੇ ਡਾਂਸਰ ਹੁੰਦੇ ਆ ਉਹਨਾਂ ਵਿੱਚ ਸੀ, ਪਰ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਆਪਾਂ ਕਹਿ ਸਕਦੇ ਕਿ ਉੱਥੋਂ ਹੀ ਹੋਗੀ। ਇਸ ਤੋਂ ਬਾਅਦ ਰਾਜਵਿਰਕ ਜੀ ਨੂੰ ਪਹਿਲੀ ਵਾਰ ਇੱਕ ਪੰਜਾਬੀ ਸੀਰੀਅਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਸੀਰੀਅਲ ਦਾ ਨਾਮ ਸੀ ਤੂਤਾਂ ਵਾਲਾ ਖੂਹ। ਇਸ ਸੀਰੀਅਲ ਨੂੰ ਡਾਇਰੈਕਟ ਕੀਤਾ ਨਾਮਵਰ ਡਾਇਰੈਕਟਰ ਮੋਹਨ ਜੀ ਨੇ। ਅਤੇ ਦੋਸਤੋ, ਇਸ ਸੀਰੀਅਲ ਵਿੱਚ ਕੰਮ ਕਰਨ ਦਾ ਜੋ ਉਹਨਾਂ ਦਾ ਐਕਸਪੀਰੀਅੰਸ ਆ ਉਹ ਵੀ ਬਹੁਤ ਵਧੀਆ ਰਿਹਾ, ਅਤੇ ਜਿਸ ਤਰ੍ਹਾਂ ਉਹਨਾਂ ਨੂੰ ਇਸ ਸੀਰੀਅਲ ਵਿੱਚ ਕਿਰਦਾਰ ਕਰਨ ਦਾ ਮੌਕਾ ਮਿਲਿਆ ਉਸ ਦੀ ਕਹਾਣੀ ਵੀ ਬਹੁਤ ਇੰਟਰਸਟਿੰਗ ਆ। ਤੁਹਾਨੂੰ ਦੱਸ ਦਈਏ ਕਿ ਰਾਜਵਿਰਕ ਦੇ ਪਿਤਾ ਜੀ ਮਾਡਲਿੰਗ ਜਾਂ ਐਕਟਿੰਗ ਨੂੰ ਪਹਿਲਾਂ ਬਹੁਤਾ ਚੰਗਾ ਨਹੀਂ ਸਮਝਦੇ ਸੀ, ਇਸ ਕਾਰਨ ਉਹ ਰਾਜਵਿਰਕ ਨੂੰ ਇਸ ਕੰਮ ਲਈ ਜ਼ਿਆਦਾ ਐਪਰੀਸ਼ੀਏਟ ਨਹੀਂ ਕਰਦੇ ਸੀ। ਪਰ ਜਦੋਂ ਮੋਹਨ ਜੀ ਨੇ ਉਹਨਾਂ ਦੇ ਪਿਤਾ ਨੂੰ ਸਮਝਾਇਆ ਕਿ ਇਹ ਲਾਈਨ ਬਹੁਤ ਵਧੀਆ, ਇਸ ਵਿੱਚ ਲੜਕੀ ਤੁਹਾਡੀ ਬਹੁਤ ਜ਼ਿਆਦਾ ਅੱਗੇ ਵੱਧ ਸਕਦੀ ਆ, ਫਿਰ ਉਸਦੇ ਪਿਤਾ ਜੀ ਮੰਨ ਗਏ ਅਤੇ ਰਾਜ ਨੇ ਫਿਰ ਤੂਤਾਂ ਵਾਲਾ ਖੂਹ ਜਿਹੜਾ ਸੀਰੀਅਲ ਵਿੱਚ ਕੰਮ ਕੀਤਾ। ਇਹ ਸੀਰੀਅਲ ਸੁਪਰ ਡੁਪਰ ਹਿੱਟ ਰਿਹਾ। ਇਸ ਤੋਂ ਬਾਅਦ ਰਾਜਵਿਰਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਬਹੁਤ ਸਾਰੇ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ, ਸੀਰੀਅਲਸ ਵਿੱਚ ਕੰਮ ਕੀਤਾ, ਫਿਲਮਾਂ ਵਿੱਚ ਕੰਮ ਕੀਤਾ, ਕਮੇਡੀ ਸ਼ੋਅਜ਼ ਵਿੱਚ ਕੰਮ ਕੀਤਾ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਰਾਜਵਿਰਕ ਨੇ ਪੈਟਰੋਲ ਸੌਂਗ ਸੀ ਜੋ ਪ੍ਰੀਤ ਬਰਾੜ ਦਾ, ਉਸ ਵਿੱਚ ਪਹਿਲੀ ਵਾਰ ਮਾਡਲਿੰਗ ਕੀਤੀ। ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ ਅਤੇ ਪੈਟਰੋਲ ਸੌਂਗ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਮਾਡਲਿੰਗ ਕਰਨ ਦਾ ਫੈਸਲਾ ਕੀਤਾ, ਇਸ ਦੀ ਕਹਾਣੀ ਵੀ ਬਹੁਤ ਇੰਟਰਸਟਿੰਗ ਆ। ਤੁਹਾਨੂੰ ਦੱਸ ਦਈਏ ਕਿ ਪ੍ਰੀਤ ਬਰਾੜ ਰਾਜਵਿਰਕ ਦੇ ਜੀਜਾ ਜੀ ਲੱਗਦੇ ਆ, ਪਰ ਜਦੋਂ ਪ੍ਰੀਤ ਬਰਾੜ ਨੇ ਪਹਿਲੀ ਵਾਰ ਰਾਜਵਿਰਕ ਨੂੰ ਇਸ ਗੀਤ ਵਿੱਚ ਕੰਮ ਕਰਨ ਲਈ ਕਿਹਾ ਸੀ ਤਾਂ ਰਾਜਵਿਰਕ ਨੇ ਮਨਾ ਕਰਤਾ ਸੀ ਕਿ ਮੈਂ ਇਸ ਗੀਤ ਵਿੱਚ ਕੰਮ ਨਹੀਂ ਕਰਨਾ। ਪਰ ਜਦੋਂ ਪਰਿਵਾਰ ਨੇ ਸਮਝਾਇਆ, ਉਸ ਤੋਂ ਬਾਅਦ ਰਾਜਵਿਰਕ ਨੇ ਇਸ ਗੀਤ ਵਿੱਚ ਮਾਡਲਿੰਗ ਕੀਤੀ। ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ। ਫਿਰ ਇਸ ਤੋਂ ਬਾਅਦ ਰਾਜਵਿਰਕ ਦਾ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਕਰਨ ਦਾ ਸਫ਼ਰ ਸ਼ੁਰੂ ਹੋ ਗਿਆ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਗੀਤਾਂ ਵਿੱਚ ਮਾਡਲਿੰਗ ਕੀਤੀ ਅਤੇ ਜਿਨ੍ਹਾਂ ਵੀ ਗੀਤਾਂ ਵਿੱਚ ਰਾਜਵਿਰਕ ਜੀ ਨੇ ਮਾਡਲਿੰਗ ਕੀਤੀ ਉਹ ਗਾਣੇ ਸੁਪਰ ਹਿੱਟ ਰਹੇ। ਜਿਵੇਂ ਗਾਣਾ ਆਇਆ ਸੀ ਝੋਨਾ ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ, ਜਦੋਂ ਇਸ ਗੀਤ ਵਿੱਚ ਰਾਜਵਿਰਕ ਨੇ ਮਾਡਲਿੰਗ ਕੀਤੀ ਤਾਂ ਇਹ ਗਾਣਾ ਵੀ ਸੁਪਰ ਹਿੱਟ ਰਿਹਾ। ਇਸ ਤੋਂ ਬਿਨਾਂ ਜਿਵੇਂ ਆਪਾਂ ਗੱਲ ਕੀਤੀ ਕਿ ਪੈਟਰੋਲ ਗਾਣਾ ਆਇਆ ਸੀ ਪ੍ਰੀਤ ਬਰਾੜ ਦਾ, ਜਿਸ ਦੇ ਬੋਲ ਸੀ ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਵੀ ਤੈਨੂੰ ਕੀ ਮਿਲਦਾ, ਇਹ ਗਾਣਾ ਵੀ ਸੁਪਰ ਹਿੱਟ ਰਿਹਾ ਸੀ। ਇਸ ਦੇ ਨਾਲ ਹੀ ਸੁਰਜੀਤ ਭੁੱਲਰ ਦਾ ਗਾਣਾ ਸੀ ਭਾਬੀਏ, ਇਸ ਵਿੱਚ ਵੀ ਰਾਜਵਿਰਕ ਨੇ ਮਾਡਲਿੰਗ ਕੀਤੀ। ਅਤੇ ਨਾਲ ਦੀ ਨਾਲ ਇੱਕ ਗਾਣਾ ਕਰ ਲਿਆ ਜਿਮ ਜੁਆਇਨ ਨਹੀਂ ਹੁਣ ਮੇਰਾ ਟਾਈਮ ਨਹੀਂ ਲੱਗਦਾ, ਇੱਕ ਸਮਾਂ ਅਜਿਹਾ ਸੀ ਜਦੋਂ ਇਹ ਗਾਣਾ ਬੱਚੇ ਬੱਚੇ ਦੀ ਜ਼ੁਬਾਨ 'ਤੇ ਸੀ। ਇਸ ਤੋਂ ਬਿਨਾਂ ਪ੍ਰੀਤ ਬਰਾੜ ਦਾ ਹੀ ਗਾਣਾ ਸੀ ਸਾਰਾ ਚੰਡੀਗੜ੍ਹ ਸੁੰਨਾ ਸੁੰਨਾ ਲੱਗਦਾ ਜਿੱਦੇ ਨਹੀਂ ਤੇਰਾ ਮੁੱਖ ਤੱਕਦਾ, ਇਹ ਗਾਣਾ ਵੀ ਸੁਪਰ ਹਿੱਟ ਰਿਹਾ। ਰਾਜਵਿਰਕ ਨੇ ਪੰਜਾਬੀ ਗੀਤਾਂ ਅਤੇ ਸੀਰੀਅਲਸ ਵਿੱਚ ਕੰਮ ਕਰਨ ਦੇ ਨਾਲ ਨਾਲ ਪੰਜਾਬੀ ਫਿਲਮਾਂ ਵੱਲ ਆਪਣਾ ਰੁਖ ਕੀਤਾ ਅਤੇ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜ਼ੋਰ ਦਿਖਾਏ। ਉਹਨਾਂ ਦੀ ਫਿਲਮ ਆਈ ਨਵਾਂ ਸਮਾਜ ਜੋ ਕਿ ਸੁਪਰ ਡੁਪਰ ਹਿੱਟ ਰਹੀ। ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ। ਰਾਜਵਿਰਕ ਜੀ ਨੂੰ ਇੱਕ ਵਧੀਆ ਮਾਡਲ ਅਤੇ ਐਕਟਰਸ ਹੋਣ ਦੇ ਨਾਲ ਨਾਲ ਇੱਕ ਚੰਗੀ ਕਮੇਡੀਅਨ ਵੀ ਮੰਨਿਆ ਜਾਂਦਾ, ਕਿਉਂਕਿ ਉਹਨਾਂ ਨੇ MH1 ਦੇ ਸ਼ੋਅ ਹੱਸਦੇ ਹਸਾਉਂਦੇ ਰਹੋ ਵਿੱਚ ਪੁਸ਼ਪਿੰਦਰ ਜੀਰਾ ਦੇ ਨਾਲ ਕਾਫੀ ਕਮੇਡੀ ਸ਼ੋਅ ਵੀ ਕੀਤੇ, ਨਾਲ ਦੇ ਨਾਲ ਉਹਨਾਂ ਨੇ ਬੀਨੂ ਢਿੱਲੋਂ ਨਾਲ ਵੀ ਕਈ ਕਮੇਡੀ ਸ਼ੋਅ ਕੀਤੇ ਅਤੇ ਉਹਨਾਂ ਨੂੰ ਕਮੇਡੀ ਦੇ ਵੀ ਬਹੁਤ ਹੀ ਮੰਨੇ ਹੋਏ ਆਰਟਿਸਟ ਮੰਨਿਆ ਜਾਂਦਾ। ਦੋਸਤੋ, ਰਾਜਵਿਰਕ ਨੇ ਨਾਮਵਰ ਗਾਇਕ ਪੰਮੀ ਬਾਈ ਨਾਲ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਸਾਰੇ ਸ਼ੋਅ ਕੀਤੇ। ਰਾਜਵੀਰਕ ਹੁਣ ਤੱਕ ਯੂਰਪ, USA, UK, ਕੈਨੇਡਾ, ਪਾਕਿਸਤਾਨ, ਦੁਬਈ, ਆਸਟ੍ਰੇਲੀਆ ਤੇ ਇਸ ਤੋਂ ਬਿਨਾਂ ਵੀ ਅਨੇਕਾਂ ਹੀ ਦੇਸ਼ਾਂ ਵਿੱਚ ਆਪਣੀ
ਕਲਾ ਦੇ ਜੌਹਰ ਦਿਖਾ ਚੁੱਕੇ ਆ।
ਜੇ ਦੋਸਤੋ ਆਪਾਂ ਰਾਜਵੀਰਕ ਦੇ ਪਰਿਵਾਰ ਜਾਂ ਉਹਨਾਂ ਦੇ ਭੈਣ ਭਰਾਵਾਂ ਦੀ ਗੱਲ ਕਰੀਏ ਤਾਂ ਰਾਜਵੀਰਕ ਦੇ ਦੋ ਵੱਡੀਆਂ ਭੈਣਾਂ ਤੇ ਇੱਕ ਰਾਜਵੀਰਕ ਜੀ ਦਾ ਭਰਾ। ਤੇ ਦੋਸਤੋ ਰਾਜਵੀਰਕ ਜੀ ਉਹ ਮਾਡਲ ਤੇ ਐਕਟਰਸ ਆ ਜਿਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀਆਂ ਫਿਲਮਾਂ ਤੇ ਗੀਤਾਂ ਵਿੱਚ ਕੰਮ ਕੀਤਾ ਤੇ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਲਗਭਗ ਹਰ ਇੱਕ ਦੂਜੇ ਤੀਜੇ ਗਾਣੇ ਵਿੱਚ ਨਜ਼ਰ ਆਉਂਦੇ ਸੀ ਤੇ ਉਹ ਹੁਣ ਤੱਕ ਅਨੇਕਾਂ ਹੀ ਗੀਤਾਂ ਵਿੱਚ ਕੰਮ ਕਰ ਚੁੱਕੇ ਆ। ਪਰ ਦੋਸਤੋ ਪਿਛਲੇ ਕੁਝ ਸਮੇਂ ਤੋਂ ਉਹ ਪੰਜਾਬੀ ਗੀਤਾਂ ਜਾਂ ਫਿਲਮਾਂ ਵਿੱਚ ਨਹੀਂ ਦਿਖਾਈ ਦਿੰਦੇ, ਸੋ ਇਸ ਕਾਰਨ ਉਹਨਾਂ ਦੇ ਫੈਨਸ ਦੇ ਮਨਾਂ ਵਿੱਚ ਇਹ ਸਵਾਲ ਅਕਸਰ ਹੀ ਰਹਿੰਦਾ ਕਿ ਰਾਜਵੀਰਕ ਜੀ ਅੱਜ ਕੱਲ੍ਹ ਫਿਲਮਾਂ ਵਿੱਚ ਦਿਖਾਈ ਕਿਉਂ ਨਹੀਂ ਦਿੰਦੇ। ਤਾਂ ਅੱਜ ਤੋਂ ਲਗਭਗ 2-3 ਸਾਲ ਪਹਿਲਾਂ ਉਹਨਾਂ ਦੀ ਇੱਕ ਇੰਟਰਵਿਊ ਆਈ ਜਿਸ ਵਿੱਚ ਉਹਨਾਂ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ ਉਹ ਅੱਜ ਕੱਲ੍ਹ ਕੁਝ ਆਪਣੇ ਜੋ ਪਰਸਨਲ ਕੰਮ ਆ ਉਹਨਾਂ ਵਿੱਚ ਬਿਜ਼ੀ ਹੈ ਜਾਂ ਕੁਝ ਸਟੱਡੀ ਵੱਲ ਵੀ ਉਹ ਧਿਆਨ ਦੇ ਰਹੇ ਆ, ਕਿਉਂਕਿ ਜਦੋਂ ਉਹ 12-13 ਸਾਲ ਦੀ ਉਮਰ ਦੇ ਸੀ ਤਾਂ ਉਹਨਾਂ ਨੇ ਉਸ ਸਮੇਂ ਤੋਂ ਹੀ ਪੰਜਾਬੀ ਜਿਹੜੀ ਇੰਡਸਟਰੀ ਆ ਉਸ ਵਿੱਚ ਐਂਟਰੀ ਕੀਤੀ। ਉਹ ਗੀਤਾਂ ਵਿੱਚ ਕੰਮ ਕਰਦੇ ਰਹੇ, ਸੀਰੀਅਲਸ ਵਿੱਚ ਕੰਮ ਕਰਦੇ ਰਹੇ, ਤਾਂ ਉਹਨਾਂ ਦਾ ਜੋ ਸਟੱਡੀ ਵੱਲ ਆ ਬਹੁਤਾ ਧਿਆਨ ਨਹੀਂ ਹੋ ਸਕਿਆ। ਇਸ ਕਾਰਨ ਉਹਨਾਂ ਨੇ ਦੱਸਿਆ ਕਿ ਉਹ ਕੁਝ ਸਮਾਂ ਤਾਂ ਵੀ ਦੂਰ ਰਹੇ ਪੰਜਾਬੀ ਫਿਲਮਾਂ ਅਤੇ ਗੀਤਾਂ ਤੋਂ, ਕਿਉਂਕਿ ਉਹ ਡਿਪਲੋਮਾ ਕਰ ਰਹੇ ਸੀ PG ਫੋਕ ਡਾਂਸ ਐਂਡ ਮਿਊਜ਼ਿਕ ਵਿੱਚ। ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਗੀਤਾਂ ਅਤੇ ਫਿਲਮ ਇੰਡਸਟਰੀ ਤੋਂ ਦੂਰ ਰਹਿਣ ਦਾ ਉਹਨਾਂ ਦਾ ਇਹੀ ਕਾਰਨ ਹੋ ਸਕਦਾ। ਬਾਕੀ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕਿਤੋਂ ਵੀ ਸਾਨੂੰ ਕੰਟੈਕਟ ਨੰਬਰ ਜਾਂ ਕੋਈ ਹੋਰ ਕੰਟੈਕਟ ਇਨਫੋਰਮੇਸ਼ਨ ਨਹੀਂ ਮਿਲ ਸਕੀ, ਜਿਸ ਕਾਰਨ ਉਹਨਾਂ ਨਾਲ ਸਾਡਾ ਰਾਬਤਾ ਨਹੀਂ ਹੋ ਸਕਿਆ। ਅਤੇ ਦੋਸਤੋ ਇਹੀ ਸਾਨੂੰ ਜਾਣਕਾਰੀ ਜਿੰਨੀ ਕੁ ਮਿਲ ਸਕੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ। ਬਾਕੀ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਇੰਟਰਵਿਊ ਕਰੀਏ ਜੇਕਰ ਸਾਡਾ ਕੋਈ ਨਾ ਕੋਈ ਕੰਟੈਕਟ ਉਹਨਾਂ ਨਾਲ ਹੁੰਦਾ ਤਾਂ। ਸੋ ਦੋਸਤੋ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅਤੇ ਤੁਸੀਂ ਜੇਕਰ ਰਾਜਵੀਰਕ ਨੂੰ ਪੰਜਾਬੀ ਗੀਤਾਂ ਅਤੇ ਫਿਲਮਾਂ ਵਿੱਚ ਮਿਸ ਕਰਦੇ ਹੋ ਤਾਂ ਕਮੈਂਟਾਂ ਵਿੱਚ ਲਿਖੋ ਮਿਸ ਯੂ ਰਾਜਵੀਰਕ, ਤਾਂ ਜੋ ਰਾਜਵੀਰਕ ਜੀ ਜਲਦੀ ਤੋਂ ਜਲਦੀ ਪੰਜਾਬੀ ਗੀਤਾਂ ਅਤੇ ਫਿਲਮਾਂ ਵਿੱਚ ਵਾਪਸ ਆਉਣ। ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇਕਰ ਤੁਸੀਂ ਰਾਜਵੀਰਕ ਜੀ ਦੇ ਫੈਨ ਹੋ ਅਤੇ ਤੁਹਾਨੂੰ ਆਪਣੇ ਬਚਪਨ ਵਾਲੇ ਉਹ ਗੀਤ ਯਾਦ ਆ ਜਦੋਂ ਰਾਜਵੀਰਕ ਜੀ ਹਰ ਇੱਕ ਗੀਤ ਵਿੱਚ ਦਿਖਾਈ ਦਿੰਦੇ ਸੀ। ਸੋ ਅਸੀਂ ਆਪਣੇ ਚੈਨਲ ਵੱਲੋਂ ਰਾਜਵੀਰਕ ਜੀ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਸੋਹਣੇ ਗੀਤਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ। ਵਾਹਿਗੁਰੂ ਜੀ ਰਾਜਵੀਰਕ ਜੀ ਨੂੰ ਤਰੱਕੀਆਂ ਬਖਸ਼ਣ ਅਤੇ ਅਸੀਂ ਵੀ ਕਹਾਂਗੇ ਕਿ ਰਾਜਵੀਰਕ ਜੀ ਜਲਦੀ ਜਲਦੀ ਪੰਜਾਬੀ ਗੀਤਾਂ ਵਿੱਚ ਵਾਪਸ ਆਉਣ ਅਤੇ ਫਿਲਮਾਂ ਵਿੱਚ ਵੀ ਉਹ ਦੁਬਾਰਾ ਕੰਮ ਕਰਨ। ਤੁਸੀਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਰਾਜਵੀਰਕ ਦੇ ਫੈਨਸ ਰਾਜਵੀਰਕ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕਣ। ਹੋਰ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀ ਵੀਡੀਓਜ਼ ਲਈ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ ਇੰਨੇ ਸ਼ਬਦਾਂ ਨਾਲ ਮੈਨੂੰ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।